ਪਰਵਾਤੀ ਕਬੀਰ ਜੀ ਦੇ ਪਾਸ ਕਾਜੀ ਅਤੇ ਬ੍ਰਾਹਮਣ ਦੋਨੋਂ ਆਏ ਆ। ਕਾਜੀ ਦਾ ਖਿਆਲ ਹੈ ਕਿ ਅੱਲਾਹ ਮਸੀਤ ਵਿੱਚ ਨਿਵਾਸ ਕਰਦਾ। ਬ੍ਰਾਹਮਣ ਕਹਿੰਦਾ ਕਿ ਉਹ ਪਿਰਤਮਾ ਮੂਰਤੀ ਵਿੱਚ ਰਹਿ ਰਿਹਾ ਅਤੇ ਉਹਨਾਂ ਨੂੰ ਸਿੱਖਿਆ ਦਿੰਦੇ ਆ। ਅੱਲਾਹ ਏਕ ਮਸੀਤ ਵਸਤ ਹੈ ਔਰ ਮੁਲਖ ਕਿਸ ਘੇਰਾ। ਇਹ ਕਾਜੀ ਜੀ, ਜੇ ਅੱਲਾ ਮਸੀਤ ਵਿੱਚ ਰਹਿ ਰਿਹਾ ਅਤੇ ਬਾਕੀ ਹੋਰ ਦੁਨੀਆ ਕਿਹਦੀ ਹੈ, ਅਤੇ ਬਾਕੀ ਦੁਨੀਆ ਨੂੰ ਕੌਣ ਆਸਰਾ ਦੇ ਰਿਹਾ, ਕਿਹਦਾ ਆਸਰਾ ਹੈ। ਹਿੰਦੂ ਮੂਰਤ ਨਾਮ ਨਿਵਾਸੀ ਦੁਹਮੈ ਤਤ ਨਾ ਹੇਰਾ। ਹਿੰਦੂ ਪੱਥਰ ਦੀਆਂ ਮੂਰਤੀਆਂ ਜਿਹੜੀਆਂ ਉਹਨਾਂ 'ਚ ਮੰਨ ਰਿਹਾ, ਉਸ ਮੂਰਤੀ ਨਾਮ ਮਾਤਰ ਵਿੱਚ ਪਰਮੇਸ਼ਰ ਨੂੰ ਮੰਨ ਰਿਹਾ ਹੈ, ਲੇਕਿਨ ਵੀ ਪੂਰਾ ਭਰੋਸਾ ਰੱਖਦੇ ਨਹੀਂ, ਐਵੇਂ ਕਿਰਿਆ ਪੂਰੀ ਕਰ ਰਹੇ ਆ। ਜਿਹੜੇ ਪੂਜਾ ਕਰਨ ਵਾਲੇ ਆ ਉਹ ਮੂਰਤੀ ਦੁਆਰਾ ਚੜਾਵਾ ਲੈ ਕੇ ਖਾ ਲੈਂਦੇ ਆ, ਅਤੇ ਜਿਹੜੀ ਮੂਰਤੀ ਹੁੰਦੀ ਹੈ ਉਹਦੇ ਮੂੰਹ 'ਚ ਮਿੱਠਾ ਲਾਉਂਦੇ ਆ, ਫਿਰ ਉਹਨੂੰ ਸਾਫ਼ ਕਰਨ ਵਾਸਤੇ ਉਹਦੇ ਮੂੰਹ 'ਚ ਰਾਖ ਉਹ ਸੁਆਹ ਮਲਦੇ ਆ। ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁੱਖ ਛਾਰ, ਇਸ ਤਰ੍ਹਾਂ ਦੀ ਕਿਰਿਆ ਆ। ਲੇਕਿਨ ਇਹ ਜਿਹੜੇ ਦੋਨੋਂ ਹੀ ਆ ਇਹਨਾਂ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਹੀਰਾ ਦੇਖਿਆ ਨਹੀਂ। ਇਹਨਾਂ ਦੋਹਾਂ ਵਿੱਚ ਅਸੀਂ ਕਹਿੰਦੇ ਤੱਤ ਰਾਤ ਰੂਪ ਪਰਮਾਤਮਾ ਨੇ ਦੇਖਿਆ। ਕਬੀਰ ਸਾਹਿਬ ਤੋਂ ਪੁੱਛਿਆ, ਮੁਸਲਮਾਨ ਤਾਂ ਅੱਲਾਹ ਦੀ ਪੂਜਾ ਕਰਦੇ, ਉਹਨੂੰ ਉਹਦੀ ਮਨੌਤ ਕਰਦੇ ਆ, ਹਿੰਦੂ ਰਾਮ ਨੂੰ ਮੰਨਦੇ, ਆਪ ਕਿਹਨੂੰ ਮੰਨਦੇ ਆ। ਕਬੀਰ ਸਾਹਿਬ ਕਹਿਣ ਲੱਗੇ, ਇਹ ਤਾਂ ਐਵੇਂ ਅੱਖਰਾਂ ਦਾ ਭੇਦ ਆ, ਫਾਰਸੀ ਵਾਲੇ ਅੱਲਾਹ ਕਹਿੰਦੇ ਆ, ਹਿੰਦੀ ਸੰਸਕ੍ਰਿਤ ਵਾਲੇ ਰਾਮ ਕਹਿੰਦੇ ਆ, ਅਸੀਂ ਦੋਹਾਂ ਨਾਮਾਂ ਦੇ ਵਿੱਚ ਇੱਕ ਪਰਮੇਸ਼ਰ ਨੂੰ ਮੰਨਦੇ ਹਾਂ, ਯੁਗ 'ਤੇ ਨਿਸ਼ਚਾ ਕਰਦੇ ਹਾਂ। ਅੱਲਾਹ ਰਾਮ ਜੀਵੋ ਤੇਰੇ ਨਾਈ, ਤੂੰ ਕਰ ਮਿਹਰਾਮਤ ਸਾਈ ਰਾਹੋ। ਸਾਰਿਆਂ ਵਿੱਚ ਜਿਹੜਾ ਰਮਿਆ ਵਿਆਪਕ ਰਾਮ ਆ ਅੱਲਾਹ, ਜਿਹੜਾ ਲੱਖ ਨਾਂ ਲਿਖਿਆ ਜਾਣਾ ਪਰਮਾਤਮਾ, ਅਸੀਂ ਤੇਰੇ ਨਾਮ ਨੂੰ ਜਪ ਕੇ ਜਿਉਂਦੇ ਹਾਂ। ਇਸ ਵਾਸਤੇ ਹੇ ਸਾਈਂ ਮਾਲਕ, ਮੇਰੇ ਉੱਤੇ ਐਸੀ ਮਿਹਰ ਕਰੋ ਅਤੇ ਹਿੰਦੂ ਮੁਸਲਮਾਨਾਂ ਦਾ ਜਿਹੜਾ ਪੱਖਪਾਤ ਹੈ ਇਹਦੇ ਸਾਨੂੰ ਪਰੇ ਰੱਖਿਓ ਰਹਾਓ। ਦੱਖਣ ਦੇ ਸਹਰੀ ਕਾ ਵਾਸਾ, ਪੱਛਮ ਅੱਲਾਹ ਮੁਕਾਮਾ। ਹਿੰਦੂ ਕਹਿੰਦੇ ਆ ਪਰਮੇਸ਼ਰ ਜਿਹੜਾ ਉਹ ਦੱਖਣ ਦੇਸ਼ 'ਚ ਨਿਵਾਸ ਕਰ ਰਿਹਾ, ਉੱਥੇ ਰਮੇਸ਼ਰ ਨਾਮ ਸ਼ਿਵਾਂ ਦਾ ਮੰਦਰ ਆ, ਉਹ ਸ਼ਿਵਲਿੰਗ ਆ ਜਿੱਥੇ ਰਾਮ ਚੰਦਰ ਜੀ ਨੇ ਅਤੇ ਪੁਲ ਬਣਿਆ ਸੀ ਸਮੁੰਦਰ 'ਤੇ, ਅਤੇ ਉੱਥੇ 100 ਫੁੱਟ ਉੱਚਾ ਮੰਦਰ ਆ। ਮੰਦਰ ਦੇ ਕਾਰਨ ਉਹਦੇ ਪਾਸ ਜਾਣੀ ਨਗਰ ਵਸ ਰਿਹਾ, ਉਹਨੂੰ ਰਮੇਸ਼ਰ ਕਹਿ ਦਿੰਦੇ ਆ। ਉਹ ਕਹਿੰਦੇ ਆ ਦੱਖਣ ਦੇਸ਼ 'ਚ ਉਹਦਾ ਨਿਵਾਸ ਹੈ, ਮੁਸਲਮਾਨ ਪੱਛੋਂ ਜੀ ਕਹਿੰਦੇ ਅੱਲਾ ਰਹਿ ਰਿਹਾ। ਦਿਲ ਮੈਂ ਖੋਜ ਦਿਲ ਹੈ ਦਿਲ ਖੋਜ ਹਾ ਇਹੀ ਠੌਰ ਮੁਕਾਮਾ। ਪਹਿਲਾਂ ਤੁਸੀਂ ਆਪਣੇ ਮਨ ਦੇ ਵਿੱਚ ਖੋਜੋ, ਹੋਰਨਾਂ ਦੇ ਮਨ ਮਨ ਦੇ ਵਿੱਚ ਖੋਜਣਾ ਕਰੋ, ਤੁਹਾਨੂੰ ਮਲੂਮ ਹੋ ਜਾਏਗਾ ਕਿ ਪਰਮੇਸ਼ੁਰ ਠਹਿਰਨ ਦੀ ਜਗ੍ਹਾ ਤੁਹਾਡਾ ਹਿਰਦਾ ਹੀ ਹੈ, ਉਹ ਹਰ ਦੇ ਹਿਰਦੇ ਵਿੱਚ ਨਿਵਾਸ ਕਰ ਰਿਹਾ। ਅਸੀਂ ਆਪਣੇ ਅੰਦਰ ਖੋਜਿਆ ਕਿ ਤੂੰ ਵੀ ਆਪਣੇ ਅੰਦਰ ਖੋਜ ਕਰ ਕਿ ਇਹ ਪੰਡਿਤ ਜੀ ਆਪਣੇ ਅੰਦਰ ਦੀ ਖੋਜ ਕਰੋ। ਇਹ ਨਿਯਮ ਸਮਝ ਲਓ ਕਿ ਪਰਮਾਤਮਾ ਜਿਹੜਾ ਹਿਰਦਾ ਹੈ ਉਹਨਾਂ ਦੇ ਠਹਿਰਨ ਦਾ ਦਿਲ ਦਰਵਾਜ਼ਾ ਰੱਬ ਦਾ, ਇਸ ਨੂੰ ਕਦੇ ਨਾ ਢਾਹ, ਠੱਠਾ ਔਖਾ ਬਣੇਗਾ ਤੂੰ ਲੰਘ ਸੂ ਕਿਹੜੇ ਰਾਹ। ਸਾਰਿਆਂ ਦਿਲਾਂ ਦਾ ਦਿਲ ਨਿਯੰਤਾ ਜਿਹੜਾ ਪ੍ਰੇਰਨਾ ਕਰਨ ਵਾਲਾ ਪਰਮੇਸ਼ੁਰ ਆ, ਖੋਜਣ ਵਾਲੇ ਹੋ ਕੇ ਉਹਦੀ ਖੋਜ ਕਰੋ, ਕਿਉਂਕਿ ਉਹਦੇ ਰਹਿਣ ਦੀ ਜਗ੍ਹਾ ਇਹਦਾ ਇਹ ਹਿਰਦਾ ਮੁਕਾਮ ਹੈ, ਸਾਰਿਆਂ ਦੇ ਅੰਤਰਗਤ ਰਹਿ ਰਿਹਾ। ਬ੍ਰਹਮਨ ਗਿਆਸ ਕਰਹਿ ਚੌਬੀਸਾ ਕਾਜੀ ਮਹਿ ਰਮ ਜਾਨਾ। ਜਿਹੜੇ ਬ੍ਰਾਹਮਣ ਲੋਕ ਹੈ, ਚੌਵੀਸਾ ਗਿਆਸ, ਚੌਵੀ ਇਕਾਦਸ਼ਾਂ ਦੇ ਵਰਤ ਆਦਿਕ ਧਾਰਨ ਕਰਦੇ ਹੈ, ਵਰਤ ਰੱਖਦੇ ਆ, ਔਰ ਬਾਰ੍ਹਾਂ ਮਹੀਨਿਆਂ ਦੀ, ਬਾਰ੍ਹਾਂ ਮਹੀਨਿਆਂ ਵਿੱਚ ਚੌਵੀ ਜਿਹੜੀਆਂ ਇਕਾਦਸ਼ੀਆਂ ਹੁੰਦੀਆਂ ਉਹਨਾਂ ਦੀ ਉਹ ਕਥਾ ਸੁਣਦੇ ਆ। ਅਤੇ ਛੇ ਉਹ ਮੇਨ ਮੇਨ ਵਰਤ ਰੱਖਦੇ ਆ, ਜਨਮ ਅਸ਼ਟਮੀ ਹੈ, ਰਾਮ ਨੌਵੀਂ ਹੈ, ਸ਼ਿਵਰਾਤਰੀ ਹੈ, ਗਣੇਸ਼ ਚਤੁਰਥੀ ਹੈ, ਬਾਵਨ ਦੁਆਦਸ਼ੀ ਹੈ, ਨਰਸਿੰਘ ਚੌਦਸ਼ ਹੈ, ਔਰ ਚੌਵੀ ਅਤੇ ਛੇਤੀ ਤੇਈ ਦਿਨਾਂ ਦਾ ਮਹੀਨਾ ਹੁੰਦਾ। ਬ੍ਰਾਹਮਣ ਲੋਕ ਜਿਹੜੇ ਹੈ ਇਸ ਤਰ੍ਹਾਂ ਇੱਕ ਮਹੀਨੇ ਵਿੱਚ ਪਰਮੇਸ਼ੁਰ ਦੀ ਪ੍ਰਾਪਤੀ ਸਮਝਦੇ ਹੈ। ਕਾਜੀ ਲੋਕ ਰਮਜ਼ਾਨ ਦਾ ਮਹੀਨਾ ਇਹਨੂੰ ਸ੍ਰੇਸ਼ਟ ਗਿਣਦੇ ਹੈ, ਔਰ ਜਿਸ ਮਹੀਨੇ ਜੋ ਰੋਜ਼ੇ ਰੱਖਦੇ ਹੈ, ਰੋਜ਼ੇ ਅਖੀਰਲੇ ਦਿਨ ਨੂੰ ਈਦ ਨਾਂ ਦਿੰਦੇ ਆ, ਈਦ ਕਹਿੰਦੇ ਆ। ਗਿਆਰ੍ਹਾਂ ਮਾਸ ਪਾਸ ਕਹਿ ਰਾਖੇ ਇੱਕ ਹੈ ਮਾਹੇ ਨਿਧਾਨਾ। ਬ੍ਰਾਹਮਣ ਅਤੇ ਕਾਜੀ ਗਿਆਰ੍ਹਾਂ ਮਹੀਨਾ ਤਾਂ ਪਾਸੇ ਰੱਖ ਦਿੰਦੇ, ਲਾਂਭੇ ਰੱਖ ਦਿੰਦੇ। ਇੱਕ ਮਹੀਨੇ ਵਿੱਚ ਨਿਧੀਆਂ ਦੇ ਖਜ਼ਾਨੇ ਪਰਮਾਤਮਾ ਨੂੰ ਜਾਣ ਰੱਖਿਆ ਕਿ ਪਰਮਾਤਮਾ ਇਸੇ ਮਹੀਨੇ ਮਿਲਦਾ। ਕਹਾਂ ਉਡੀ ਸੇ ਮੱਜਣ ਕੀਆ ਕਿਆ ਮਸੀਤ ਸਿਰ ਨਾ ਏ। ਉੜੀਸਾ ਬੰਗਾਲ ਦਾ ਇਲਾਕਾ, ਔਰ ਕਟਕ, ਬਲਾਸੁਰ ਅਤੇ ਪੁਰੀ ਇਤਿਹਾਸਿਕ ਜ਼ਿਲ੍ਹੇ ਆ। ਉੜੀਸਾ 'ਚ ਕਟਕ ਜ਼ਿਲ੍ਹੇ 'ਚ ਸਮੁੰਦਰ ਦੇ ਕਿਨਾਰੇ ਪੁਰੀ ਵਿਖੇ ਜਗਨਨਾਥ ਦਾ ਮੰਦਰ ਆ। ਹਰ ਸੂਈ ਦੂਜ ਨੂੰ ਇੱਥੇ ਮੇਲਾ ਲੱਗਦਾ। ਇਸ ਮੌਕੇ ਕ੍ਰਿਸ਼ਨ ਦੀ ਮੂਰਤੀ ਨੂੰ ਰਥ 'ਚ ਬਿਠਾਲ ਕੇ 16 ਪਹੀਆਂ ਵਾਲਾ ਜਿਹੜਾ ਰਥ ਆ, 48 ਫੁੱਟ ਉੱਚਾ ਆ। ਭਗਤ ਲੋਕ ਰਥ ਨੂੰ ਆਪ ਖਿੱਚਦੇ ਆ, ਕਈ ਲੋਕ ਰਥ ਹੇਠਾਂ ਆ ਕੇ ਮਰ ਵੀ ਜਾਂਦੇ ਆ, ਆਪਣੇ ਮੁਕਤ ਸਮਝਦੇ ਆ। ਬਲਰਾਮ ਦਾ ਰਥ 14 ਪਹੀਆਂ ਦਾ, 44 ਫੁੱਟ ਉੱਚਾ ਆ। ਸੁਭਦਰਾ ਦਾ ਰਥ 12 ਪਹੀਆਂ ਵਾਲਾ ਅਤੇ 43 ਫੁੱਟ ਉੱਚਾ ਆ। ਇਸ ਤਰ੍ਹਾਂ ਰਥ ਯਾਤਰਾ ਕਰਦੇ ਆ। ਕਾਹਾ ਉਡੀਸੇ ਮੱਜਣ ਕੀਆ ਕਿਆ ਮਸੀਤ ਸਿਰ ਨਾ ਏ। ਕਹਿੰਦੇ ਉਡੀਸੇ ਦੇਸ਼ ਇਹ ਮੰਨਦੇ ਆ ਵੀ ਈਸ਼ਵਰ ਜਗਨਨਾਥ ਤੀਰਥ ਪਰ ਜਾ ਕੇ ਉੱਥੇ ਇਸ਼ਨਾਨ ਕੀਤਾ। ਕਹਿੰਦੇ ਕੀ ਹੋ ਗਿਆ, ਇਹਦੇ 'ਚ ਕੀ ਮਿਲਿਆ? ਮਸੀਤ 'ਚ ਜਾ ਕੇ ਸਿਰ ਨਾਏ ਨਵਾਇਆ, ਫਿਰ ਕੀ ਹੋਇਆ, ਕੀ ਇਹਦਾ ਫਲ ਮਿਲਿਆ? ਜੇ ਮਨ 'ਚੋਂ ਹੰਕਾਰ ਅਤੇ ਪੰਜ ਵਿਕਾਰ ਹੀ ਨਹੀਂ ਤਿਆਗੇ। ਦਿਲ ਮੈਂ ਕਪਟ ਨਵਾਜ ਗੁਜ਼ਾਰਾ, ਕਿਆ ਹਜ ਕਾਬੈ ਜਾਏ। ਜੇ ਮਨ ਦੇ 'ਚ ਕਪਟ ਆ ਅਤੇ ਮਾਝਾਂ ਜਿੰਨੀਆਂ ਮਰਜ਼ੀ ਗੁਜ਼ਾਰੇ, ਪੜ੍ਹ ਲਾ ਇਹਦਾ ਕੀ ਫਾਇਦਾ ਆ? ਫਿਰ ਹਾਜੀ ਹੋ ਕੇ ਕਾਬੇ ਜਾਏ, ਉੱਥੇ ਜਾਣ ਦਾ ਕੀ ਪੁੰਨ ਲਾਭ ਹੋਏਗਾ? ਕੋਈ ਲਾਭ ਨਹੀਂ। ਅਤੇ ਜੇ ਵਿੱਚੋਂ ਨਫ਼ਰਤ ਦਾ ਤਿਆਗ ਨਹੀਂ ਕੀਤਾ, ਇੱਥੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ। ਇੰਨੀਆਂ ਇਸਤਰੀਆਂ ਇਤਨੀਆਂ ਪੁਰਸ਼ ਸਾਜੇ ਬਣਾਏ ਹੈ, ਇਹ ਪਰਮਾਤਮਾ ਸਾਰੇ ਆਪ ਦਾ ਰੂਪ ਹੈ। ਔਰ ਇੱਥੇ ਜਿਤਨੇ ਇਸਤਰੀਆਂ ਪੁਰਸ਼ ਬਣਾਏ ਹੈ, ਹੈ ਤਾਂ ਸਾਰੀ ਤੇਰੀ ਰਚਨਾ। ਕਬੀਰ ਪੁੰਗਲਾ ਰਾਮ ਅਲ ਹੈ ਕਾ ਸਭ ਗੁਰ ਪੀਰ ਹਮਾਰੇ। ਕਬੀਰ ਸਾਹਿਬ ਕਹਿੰਦੇ ਰਾਮ ਅਤੇ ਅੱਲਾ ਅਭੇਦ ਰੂਪ ਹੈ। ਕਹਿੰਦੇ ਮੈਂ ਤਾਂ ਉਹਦਾ ਪੁੰਗਲਾ ਇੱਕ ਬੱਚਾ ਹਾਂ, ਪੁੱਤਰ ਹਾਂ। ਅਤੇ ਹਿੰਦੂਆਂ ਦੇ ਮਤ ਵਿੱਚ ਜਿਹੜੇ ਬ੍ਰਹਮ ਗਿਆਨੀ ਆ ਉਹ ਸਾਡੇ ਗੁਰੂਆਂ ਦੀ ਨਿਆਈ ਆ, ਜਿਹੜੇ ਮੁਸਲਿਮ ਮਤ ਦੇ ਮਤ 'ਚ ਬ੍ਰਹਮ ਗਿਆਨੀ ਆ ਸਾਡੇ ਪੀਰਾਂ ਦੀ ਨਿਆਈ ਆ, ਹਿੰਦੂਆਂ ਦੇ ਮੁਸਲਮਾਨਾਂ ਦੇ ਜੋ ਗੁਰੂ ਪੀਰ ਆ ਔਰ ਸਾਰੇ ਸਾਡੇ ਪੀਰ ਮੈਂ ਪੂਜਨੇ ਕਿਹਾ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਅਤੇ ਆਪਣੇ ਇਸ਼ਟ 'ਤੇ ਵਿਸ਼ਵਾਸ ਦ੍ਰਿੜ ਰੱਖਦੇ ਹਾਂ। ਕਹਿਤ ਕਬੀਰ ਸੁਨੋ ਨਰ ਨਰਵੈ ਪਰ ਹੋਏ ਕੀ ਸਰਨਾ। ਕਬੀਰ ਜੀ ਫਰਮਾਉਂਦੇ ਆ ਨਰ ਨਰਵੈ, ਨਰ ਜਮਾਂ ਨਰਵੈ ਪੁਰਸ਼ ਅਤੇ ਇਸਤਰੀ ਸਾਂਝਾ। ਤੁਸੀਂ ਇਹ ਬਚਨ ਸੁਣਨਾ ਕਰੋ ਕਿ ਤੁਸੀਂ ਇੱਕ ਅਕਾਲ ਪੁਰਖ ਦੇ ਚਰਨਾਂ 'ਚ ਉਹਦੀ ਸ਼ਰਨ 'ਚ ਪੈ ਜਾਓ। ਹਾਂਜੀ, ਹੇ ਨਰੋ ਨਰਵੈ ਮੈਨੇ ਇਹ ਸਾਡਾ ਨਿਰਣਾ, ਹਾਂ ਇਹ ਫੈਸਲਾ ਸੁਣ ਲਓ। ਕੇਵਲ ਨਾਮ ਜਪ ਹੋਰੇ ਪ੍ਰਾਣੇ ਤਬ ਹੀ ਨਿਸ਼ਚੈ ਧਰਨਾ। ਇਹ ਪ੍ਰਾਣਧਾਰੀ ਜੀਵੋ ਸਾਰੇ ਧੰਦੇ ਵਿਹਾਰ ਛੱਡ ਕੇ ਕੇਵਲ ਸ਼ੁੱਧ ਇੱਕ ਪਰਮੇਸ਼ਰ ਦਾ ਨਾਮ ਜਪਣਾ ਕਰੋ, ਫਿਰ ਤੁਹਾਡਾ ਇਸ ਨੀਚੇ ਕਰਕੇ ਸੰਸਾਰ ਤੋਂ ਤਰਨਾ ਹੋ ਜਾਏਗਾ। ਪ੍ਰਭਾਤੀ ਅੱਬਲ ਅਲ ਹੈ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਇੱਕ ਪ੍ਰੇਮੀ ਨੇ ਕਬੀਰ ਸਾਹਿਬ ਨੂੰ ਪੁੱਛਿਆ ਜਗ ਦੀ ਉਤਪਤੀ ਕਿੱਥੋਂ ਹੋਈ ਹੈ ਅਤੇ ਜਗਤ ਦਾ ਰੂਪ ਕੀ ਹੈ, ਦੱਸ ਦਿਆ। ਅੱਬਲ ਅਲ ਹੈ ਨੂਰ ਪਾਇਆ, ਕਹਿੰਦੇ ਪਹਿਲਾਂ ਅੱਬਲ ਮੈਨੇ ਪਹਿਲਾਂ ਨੂਰ ਪ੍ਰਕਾਸ਼ ਰੂਪ ਅੱਲਾ ਪਰਮਾਤਮਾ ਨੇ ਆਪਣੀ ਕੁਦਰਤ ਮਾਇਆ ਦੁਆਰਾ ਬੰਦਿਆਂ ਨੂੰ ਉਪਾਇਆ ਪੈਦਾ ਕੀਤਾ। ਔਰ ਸਾਰਿਆਂ ਤੋਂ ਪਹਿਲਾਂ ਅੱਲਾ ਨੇ ਆਪਣੇ ਨੂਰ ਪ੍ਰਕਾਸ਼ ਤੋਂ ਕੁਦਰਤ ਪ੍ਰਕਿਰਤੀ ਦੁਆਰਾ ਬੰਦਿਆਂ ਨੂੰ ਪੈਦਾ ਕੀਤਾ, ਅਥਵਾ ਨੂਰ ਚੇਤਨ ਅਤੇ ਕੁਦਰਤ ਮਾਇਆ ਇਹਨਾਂ ਦੋਹਾਂ ਦੇ ਮਿਲਾਪ ਤੋਂ ਭਾਵ ਮਾਇਆ ਸਵਾਲ ਹੋ ਕੇ ਉਸਨੇ ਜੀਵਾਂ ਨੂੰ ਪੈਦਾ ਕੀਤਾ। ਏਕ ਨੂਰ ਅਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕ ਨੂਰ ਜਿਹੜਾ ਪ੍ਰਕਾਸ਼ ਰੂਪ ਚੇਤਨ ਉਹਦੀ ਮਾਇਆ ਤੋਂ ਸਾਰਾ ਸੰਸਾਰ ਪੈਦਾ ਹੋਇਆ, ਭਲਾ ਇਹ ਗੱਲ ਦੱਸੋ ਕਿ ਮੰਦਾ ਕੌਣ ਹੈ ਅਤੇ ਬੁਰਾ ਕੌਣ ਹੈ। ਸਾਰੀ ਰਚਨਾ ਉਸੇ ਦੀ ਹੈ। ਲੋਗਾ ਪਰਮ ਨਾ ਭੁੱਲੋ ਪਾਈ ਖਲ ਖਲ ਖਲਕ ਮੈਂ ਖਾਲਕ ਪੂ ਰਹੋ ਸਰਬ ਠਾਈ ਰਹੋ। ਹੇ ਵੇ ਭਾਈ ਜਨੋ, ਆਪ ਨੂੰ ਅਤੇ ਬਹੁਤ ਬੜਾ ਸਮਝਣਾ, ਦੂਏ ਨੂੰ ਛੋਟਾ ਤੁਛ ਜਾਣਨਾ, ਇਸ ਭਰਮ ਦੇ ਵਿੱਚ ਨਹੀਂ ਭੁੱਲਣਾ ਚਾਹੀਦਾ। ਜਿਵੇਂ ਰੱਸੀ ਦੇ ਵਿੱਚ ਸੱਪ ਦਾ ਭਰਮ ਹੈ, ਸਿੱਪੀ ਵਿੱਚ ਚਾਂਦੀ ਦਾ ਭਰਮ ਹੈ, ਇਸ ਤਰ੍ਹਾਂ ਈਸ਼ਵਰ ਵਿੱਚ ਸੰਸਾਰ ਦਾ ਭਰਮ ਹੈ। ਜੇ ਵਿਚਾਰ ਕਰਕੇ ਦੇਖੀਏ ਸਾਰੇ ਪਰਮੇਸ਼ਰ ਹੀ ਹੈ, ਐਵੇਂ ਭਰਮ ਵਿੱਚ ਭੁੱਲਣਾ ਨਾ ਕਰੋ ਰਹੋ। ਕਹਿੰਦੇ ਹੇ ਦੁਨੀਆਂ ਦੇ ਲੋਕੋ, ਭਰਮ ਵਿੱਚ ਨਾ ਭੁੱਲੋ, ਸਾਡੀ ਸਿੱਖਿਆ ਜਿਹੜੀ ਹੈ ਇਹਨੂੰ ਭਾਈ ਪ੍ਰੇਮ ਦੇ ਨਾਲ ਸੁਣੋ ਅਤੇ ਵਿਚਾਰੋ ਅਤੇ ਧਾਰੋ। ਖਾਲਕ ਪਰਮਾਤਮਾ ਖਲਕਤ ਵਿੱਚ ਹੀ ਹੈ ਔਰ ਖਲਕਤ ਖਾਲਕ ਪਰਮੇਸ਼ਰ ਵਿੱਚ ਹੈ। ਇਸ ਤਰ੍ਹਾਂ ਸਾਰੀਆਂ ਜਗ੍ਹਾ ਜੋ ਪਰਮੇਸ਼ਰ ਪਰਿਪੂਰਨ ਹੋ ਰਿਹਾ, ਖਾਲਕ ਪਰਮੇਸ਼ਰ ਨੇ ਖਲਕਤ ਕਲਪਤ ਰੂਪ ਹੈ। ਅਤੇ ਜਿਵੇਂ ਰੱਜੂ ਸੱਪ ਦੀ ਭ੍ਰਾਂਤੀ ਹੁੰਦੀ ਹੈ, ਖਾਲਕ ਪਰਮੇਸ਼ਰ ਖਲਕਤ ਦਾ ਅਧਿਸ਼ਠਾਨ ਆਸਰਾ ਰੂਪ ਹੈ, ਜਿਵੇਂ ਰੱਸੀ ਦਾ ਆਸਰਾ ਸੱਪ ਆ। ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰ ਹੈ। ਜਿਸ ਤਰ੍ਹਾਂ ਮਿੱਟੀ ਤਾਂ ਇੱਕੋ ਹੀ ਹੁੰਦੀ ਹੈ, ਸਾਜਣ ਹਾਰਾ ਜੋ ਘੁਮਾਰਿਆ, ਘੜੇ ਮਾਠ ਪਿਆਲੇ ਪਿਆਲੀਆਂ ਕਸੋਰੇ, ਤੌੜੀਆਂ, ਕੁੱਜੇ, ਕਈ ਤਰ੍ਹਾਂ ਦੇ ਭਾਂਡਿਆਂ ਦੀ ਸਿਰਜਣਾ ਕਰਦਾ। ਨਾ ਕੁਛ ਕੋਚ ਮਾਟੀ ਕੇ ਭਾਂਡੇ, ਨਾ ਕੁਛ ਕੋਚ ਕੁੰਭਾਰ। ਜੇ ਵਿਚਾਰ ਦ੍ਰਿਸ਼ਟੀ ਨਾਲ ਦੇਖੀਏ, ਵਿਚਾਰੀਏ ਤੇ ਨਾ ਹੈ ਤੇ ਕੁਛ ਪੋਚ ਤੇ ਨੂਨ ਤਾਂ ਮਿੱਟੀ ਦੇ ਭਾਂਡਿਆਂ 'ਚ ਹੈ, ਨਾ ਹੀ ਕੁਛ ਪੋਚ ਨੂਨ ਤਾਂ ਕੁਮਾਰ ਵਿੱਚ ਹੈ। ਇਸ ਤਰ੍ਹਾਂ ਪੰਜਾਂ ਤੱਤਾਂ ਰੂਪੀ ਮਿੱਟੀ ਇੱਕ ਹੈ, ਸਾਜਣਹਾਰਾ ਪਰਮੇਸ਼ੁਰ ਵੀ ਇੱਕੋ ਹੀ ਹੈ। ਉਹਨਾਂ ਨੇ ਇੱਕ ਤਰ੍ਹਾਂ ਦੇ ਤਾਮਸੀ, ਸੰਤਕੀ, ਰਾਜਸੀ ਭੇਦ ਕਰਕੇ ਜੀਵਾਂ ਰੂਪੀ ਇਹ ਭਾਂਡੇ ਜਿਹੜੇ ਬਣਾਏ ਆ। ਨਾ ਕੁਝ ਨੂਨ ਤਾਂ ਪੰਜਾਂ ਤੱਤਾਂ ਰੂਪੀ ਮਿੱਟੀ 'ਚ ਹੈ, ਨਾ ਹੀ ਕੁਝ ਨੂਨ ਤਾਂ ਭਾਂਡੇ ਜੀਵਾਂ ਵਿੱਚ ਹੈ, ਅਤੇ ਨਾ ਕੁਝ ਪੋਚ ਨੂਨ ਤਾਂ ਪਰਮੇਸ਼ੁਰ ਰੂਪੀ ਕੁਮਾਰ ਵਿੱਚ ਹੈ। ਆਪਣੇ ਕਰਮਾਂ ਵਿੱਚ ਇਹ ਨੂਨ ਤਾਂ ਕਮਜ਼ੋਰੀ ਹੈ, ਛੋਟਾਪਨ ਹੈ। ਸਭ ਮੈਂ ਸੱਚਾ ਇੱਕੋ ਸੋਈ, ਤਿਸ ਕਾ ਕੀਆ ਸਭ ਕੁਛ ਹੋਈ। ਇਹ ਜਿੰਨੀ ਵੀ ਸ੍ਰਿਸ਼ਟੀ ਸਾਰਿਆਂ 'ਚ ਸੱਚਾ ਪਰਮਾਤਮਾ ਇੱਕੋ ਸੋਈ ਹੈ, ਉਹਦਾ ਕੀਤਾ ਸਾਰਾ ਕੁਝ ਹੋ ਰਿਹਾ ਹੈ। ਔਰ ਸੰਸਾਰ ਦੀ ਉਤਪਤੀ ਪਾਲਣ ਨਾਲ ਲੈਤਾ, ਉਸ ਵੱਲੋਂ ਹੀ ਸਾਰਾ ਕੁਝ ਹੋ ਰਿਹਾ। ਹੁਕਮ ਪਛਾਣੈ ਸੋਏ ਕੋ ਜਾਣੈ ਬੰਦਾ ਕਹੀਏ ਸੋਏ। ਜਿਹੜਾ ਪੁਰਸ਼ ਇੱਕ ਨਿਰੰਕਾਰ ਦੇ ਹੁਕਮ ਨੂੰ ਪਛਾਣ ਲੈਂਦਾ, ਉਹ ਹੀ ਯੋਗ ਬੰਦਾ ਕਹੀਦਾ। ਅੱਲਾਹ ਅਲੱਖ ਨ ਜਾਈ ਲਖਿਆ, ਗੁਰ ਗੁੜ ਦੀਨਾ ਮਿੱਠਾ। ਅੱਲਾਹ ਪਰਮਾਤਮਾ ਜਿਹੜਾ ਅਲੱਖ ਸਰੂਪ ਹੈ, ਸਤਿਗੁਰਾਂ ਤੋਂ ਬਿਨਾਂ ਆਪਣੇ ਆਪ ਜਾਣਿਆ ਨਹੀਂ ਜਾਂਦਾ। ਆਪਣੇ ਆਪ ਆਪ ਜੀ ਨੇ ਕਿਵੇਂ ਫਿਰ ਕਹਿੰਦੇ ਜਾਣਿਆ? ਕਹਿੰਦੇ ਗੁਰੂ ਦੀ ਕਿਰਪਾ ਜਾਂ ਉਹਦੇ ਉਪਦੇਸ਼ ਦੁਆਰਾ ਗਿਆਨ ਰੂਪੀ ਮਿੱਠਾ ਗੁੜ ਦਿੱਤਾ। ਔਰ ਅਤੇ ਇਸ ਤਰ੍ਹਾਂ ਅਸੀਂ ਪਰਮੇਸ਼ੁਰ ਨੂੰ ਜਾਣ ਲਿਆ। ਕਹਿ ਕਬੀਰ, ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਡੀਠਾ। ਕਬੀਰ ਸਾਹਿਬ ਕਹਿੰਦੇ, ਜਦੋਂ ਗੁਰੂ ਜੀ ਨੇ ਮੈਨੂੰ ਆਤਮਾ ਦਾ ਗਿਆਨ ਦਿੱਤਾ ਅਤੇ ਸਾਰਿਆਂ ਹੀ ਪਰਮੇਸ਼ੁਰ ਵਿੱਚ ਨੂੰ ਦੇਖਿਆ, ਸ਼ੰਕਾ ਨਿਵਰਤ ਹੋ ਗਈ, ਦੂਰ ਹੋ ਗਈ। ਅਤੇ ਜਿਹੜਾ ਨਿਰੰਜਨ ਮਾਇਆ ਰੂਪੀ ਅੰਜਨ ਸੁਰਮੇ ਕਾਲਖ ਤੋਰਿਆ ਪਰਮੇਸ਼ੁਰ ਸੀ, ਸਾਰਿਆਂ 'ਚ ਪਰਿਪੂਰਨ ਇੱਕ ਰਸ ਦੇਖਿਆ ਕਿ ਉਸ ਤੋਂ ਬਿਨਾਂ ਤਾਂ ਕੋਈ ਹੈ ਹੀ ਨਹੀਂ, ਸਾਰਿਆਂ 'ਚ ਉਹਦੀ ਜੋਤ ਹੀ ਕੰਮ ਕਰ ਰਹੀ ਹੈ। ਪ੍ਰਭਾਤੀ, ਬੇਦ ਕਤੇਵ ਕਹੋ ਮਤ ਝੂਠੇ, ਝੂਠਾ ਜੋ ਨ ਵਿਚਾਰੈ। ਔਰ ਬਾਹਮਣ ਸੀ ਅਤੇ ਕਾਜੀ ਆਪਸ ਵਿੱਚ ਗੱਲਾਂ ਕੁਰਬਾਨੀ ਦੀਆਂ ਕਰਦੇ ਸੀ, ਝਗੜਦੇ ਸੀ, ਬੇਦਾਂ ਕਿਤੇਬਾਂ ਦਾ ਇੱਕ ਦੂਜੇ ਦਾ ਖੰਡਨ ਕਰ ਰਹੇ ਆ। ਅਤੇ ਕੁਦਰਤੀ ਕਬੀਰ ਸਾਹਿਬ ਆ ਗਏ, ਕਹਿੰਦੇ ਕਿਹੜੀ ਗੱਲ ਦਾ ਝਗੜਾ ਉਹ ਦੱਸਣ ਡਿਆ? ਆਪੋ ਆਪਣਾ ਪੱਖ ਸਲਾਹ ਰਿਹਾ, ਦੂਜੇ ਦਾ ਰਿਹਾ। ਕਬੀਰ ਸਾਹਿਬ ਸਮਝਾਉਂਦੇ, ਬੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਕਹਿੰਦੇ ਇਹ ਗੁਰਮੁਖੋ, ਬੇਦਾਂ ਕਤੂਬਾਂ ਨੂੰ ਝੂਠਾ ਨਾ ਕਰੋ। ਝੂਠਾ ਦੋ ਆਦਮੀ ਹੈ ਜਿਹੜਾ ਇਹਨਾਂ ਦੇ ਸਿਧਾਂਤ ਨੂੰ, ਇਹਨਾਂ ਦੇ ਗਿਆਨ ਨੂੰ ਵਿਚਾਰਦਾ ਨਹੀਂ। ਜੋ ਸਭ ਮੈਂ ਇਹ ਖੁਦਾਏ ਕਹਿ ਤੋ ਤੋ ਕਿਉਂ ਮੁਰਗੀ ਮਾਰੇ। ਫਿਰ ਤੁਸੀਂ ਜੇ ਸਾਰੇ ਕਹਿੰਦੇ ਹੋ ਸਾਰਿਆਂ 'ਚ ਇੱਕ ਪਰਮਾਤਮਾ ਪਰਿਪੂਰਨ ਹੈ, ਫਿਰ ਮੁਰਗੀ ਆਦਿਕ ਜਾਂ ਹੋਰ ਜਾਨਵਰ ਹੈ ਇਹਨਾਂ ਨੂੰ ਕਿਉਂ ਮਾਰਦੇ ਹਾਂ? ਉਹਦੇ ਸਵਾਲ ਮੌਲਾ ਕਹੋ ਨਿਆਉ ਖੁਦਾਈ। ਇਹ ਮੌਲਵੀ ਜੀ, ਮੈਂ ਖੁਦਾ ਦੇ ਸੰਬੰਧੀ ਨਿਰਣਾ ਕਹਿਣਾ, ਖੁਦਾ ਦੇ ਸੰਬੰਧੀ ਨਿਰਣਾ ਇਸ ਕਰਕੇ ਕਹਿਣ ਲੱਗੇ ਹਾਂ ਕਿਉਂਕਿ ਬਾਹਰ ਗੱਲਾਂ ਕਰਨ ਨਾਲ ਤੇਰੇ ਮਨ ਦਾ ਜਿਹੜਾ ਭਰਮ ਨਹੀਂ ਜਾਂਦਾ। ਔਰ ਮੁਰਗੀ ਵਿੱਚ ਹੋਰ ਪਰਮੇਸ਼ੁਰ ਹੈ ਅਤੇ ਆਪਣੇ ਵਿੱਚ ਕੋਈ ਹੋਰ ਪਰਮੇਸ਼ੁਰ ਜਾਣਦੇ ਹੈਗਾ ਤਾਂ ਸਾਰਿਆਂ 'ਚ ਉਹ ਹੀ ਹੈ। ਅਤੇ ਹਿੰਦੂਆਂ ਨੂੰ ਮਾੜਾ ਅਤੇ ਆਪ ਨੂੰ ਚੰਗਾ ਸਮਝ ਰਹੇ ਹਾਂ, ਇਹ ਤੇਰੇ ਮਨ ਦਾ ਜਿਹੜਾ ਭਰਮ ਨਹੀਂ ਜਾਂਦਾ। ਪਹਿਲਾਂ ਤੂੰ ਇਹ ਦੱਸ ਕਿ ਮਿੱਟੀ ਨੂੰ ਹਲਾਲ ਕੀਤਾ ਜਾਂ ਰੂਹ ਨੂੰ? ਸਰੀਰ ਮਿੱਟੀ ਹੈ, ਰੂਹ ਜਿਹੜੀ ਹੈ ਉਹ ਚੇਤਨ ਸਰੂਪ ਹੈ। ਪਗਰ ਜੀਉ ਆਨਿਆਂ ਦੇਹੇ ਬਨਾਸੀ ਮਾਟੀ ਕੋ ਬਿਸਮਿਲ ਘੀਆ। ਕਿਸੇ ਜੀ ਨੂੰ ਫੜ ਕੇ ਲੈ ਆਉਂਦਾ, ਛੁਰੀ ਫੇਰ ਕੇ ਉਹਦੀ ਦੇਹ ਜਿਹੜੀ ਸੀ ਬਨਾਸੀ ਨਾਸ ਕਰ ਦਿੱਤੀ। ਤਾਂ ਸਮਝੋ ਕਿ ਇਹ ਤੁਸੀਂ ਮਿੱਟੀ ਨੂੰ ਹੀ ਬਿਸਮਿਲ ਹਲਾਲ ਕੀਤਾ। ਅਤੇ ਤੁਸੀਂ ਜਾਂ ਇਹ ਦੱਸੋ ਕਿ ਸਾਨੂੰ ਰੂਹ ਦਾ ਹਲਾਲ ਕੀਤਾ, ਆਤਮਾ ਦਾ ਹਲਾਲ ਕੀਤਾ। ਕਬੀਰ ਸਾਹਿਬ ਕਹਿੰਦੇ, ਜੋਤ ਸਰੂਪ ਅਨਾਹਤ ਲਾਗੀ ਕਹ ਹਲਾਲ ਕਿਆ ਕੀਆ। ਜੋਤ ਜਿਹੜੀ ਚੇਤਨ ਸੱਤਾ ਸੀ ਉਹ ਤਾਂ ਅਨਹਦ ਸਰੂਪ ਪਰਮਾਤਮਾ ਦੇ ਨਾਲ ਜਾ ਲੱਗੀ, ਤਾਂ ਦੱਸੋ ਵੀ ਹਲਾਲ ਕਿਸ ਚੀਜ਼ ਦਾ ਕੀਤਾ ਤੁਸੀਂ। ਔਰ ਗੁਰਮੁਖਾਂ ਦੀ ਜਿਹੜੀ ਜੋਤ ਹੈ ਉਹ ਪਰਮਾਤਮਾ ਦੇ ਨਾਲ ਜਾ ਲੱਗਦੀ ਹੈ, ਅਤੇ ਮਨਮੁਖਾਂ ਦੀ ਜੋਤ ਜਿਹੜੀ ਹੈ ਉਹ ਅਨਾਹਤ ਇੱਕ ਰਸ ਹੋਰ ਜੂਨੀਆਂ ਵਿੱਚ ਜਾ ਕੇ ਲੱਗਦੀ ਹੈ, 84 ਲੱਖ ਜੂਨਾਂ ਵਿੱਚ ਘੁੰਮਦੇ ਹੈ। ਪਿੰਡ ਮੂਏ ਜੀਓ ਕਿਹ ਕਰ ਜਾਤਾ ਸ਼ਬਦ ਅਤੀਤ ਅਨਾਹਤ ਰਾਤਾ। ਕਿਆ ਉਜੂ ਪਾਕ ਕੀਆ ਮੋਹ ਧੋਇਆ, ਕਿਆ ਮਸੀਤ ਸਿਰ ਲਾਇਆ। ਫਿਰ ਕਹਿੰਦੇ, ਹੱਥ ਪੈਰ ਅਰਕਾ ਮੂੰਹ ਆਦਿਕ ਦਾ ਧੋਣਾ ਰੂਪ ਉਜੂ ਪੰਜ ਨਾਨਾ ਕਰ ਲਿਆ, ਫਿਰ ਆਪਣੇ ਆਪ ਨੂੰ ਪਾਕ ਕੀਤਾ ਵੀ ਅਸੀਂ ਪਵਿੱਤਰ ਹੋ ਗਏ ਹਾਂ। ਇਹ ਕੀ ਹੋਇਆ ਜੇ ਮਸੀਤ ਵਿਖੇ ਜਾ ਕੇ ਸਿਰ ਲਾਇਆ ਨਵਾਇਆ ਤਾਂ ਕੀ ਹੋ ਗਿਆ। ਉਜੂ ਇਹ ਪੰਜ ਨਾਨਾ ਕਰਨ ਨੂੰ ਮੁਸਲਮਾਨ ਕਹਿੰਦੇ ਆ, ਮੱਥੇ ਤੋਂ ਲੈ ਕੇ ਠੋਡੀ ਤੱਕ ਮੂੰਹ ਧੋਣਾ, ਅਤੇ ਕੰਨਾਂ ਵਿੱਚ ਵੀ ਅਤੇ ਨਾਸਾਂ ਵਿੱਚ ਵੀ ਪਾਣੀ ਨਾਲ ਚੀਚੀ ਉਂਗਲ ਦਾ ਫੇਰਨਾ, ਇਹ ਸਾਰਾ ਇਹ ਕੰਮ ਗਿਆ। ਅਰਕਾਂ ਤੱਕ ਹੱਥਾਂ ਬਾਹਾਂ ਦਾ ਧੋਣਾ, ਗੋਡਿਆਂ ਤੱਕ ਲੱਤਾਂ ਪੈਰਾਂ ਦਾ ਧੋਣਾ, ਇਸ ਤਰ੍ਹਾਂ ਫਿਰ ਆਪਣਾ ਲਿੰਗ ਦਾ ਧੋਣਾ, ਗੁਦਾ ਦਾ ਧੋਣਾ, ਕੋਟਫਰੀ ਦਾ ਉਜੂ ਸਾਜ, ਅਤੇ ਇਸ ਤਰ੍ਹਾਂ ਇਹ ਉਜੂ ਕਰਦੇ ਹੈ, ਆਪਣੇ ਆਪ ਨੂੰ ਸੁਚਾ ਕਰਦੇ ਹੈ ਅਤੇ ਮਨ ਦਾ ਕਪਟ ਤਿਆਗਦੇ ਨੇ। ਕਿਆ ਉਜੂ ਪਾਕ ਕੀਆ ਮੂੰਹ ਧੋਇਆ, ਕਿਆ ਮਸੀਤ ਸਿਰ ਲਾਇਆ। ਜੋ ਦਿਲ ਮੈਂ ਕਪਟ ਨਵਾਜ ਗੁਜ਼ਾਰ ਹੋ, ਕਿਆ ਹੱਜ ਕਾਬਿਆ ਜਾਇਆ। ਜੇ ਮਨ ਦੇ ਵਿੱਚ ਕਪਟ ਆ, ਕਪਟ ਦੇ ਸਹਿਤ ਹੋ ਕੇ ਨਵਾਜਾਂ ਨੂੰ ਗੁਜ਼ਾਰੋ ਪੜ੍ਹਦੇ ਹਾਂ, ਤਾਂ ਹਾਜ਼ੀ ਹੋ ਕੇ ਫਿਰ ਕਾਬੇ ਦੀ ਜ਼ਿਆਰਤ ਯਾਤਰਾ ਕੀਤੀ। ਕਿਸ ਵਾਸਤੇ ਕਹਿੰਦੇ ਜਾਣਾ, ਫਿਰ ਤੂੰ ਨਾ ਪਾਕ ਪਾਕ ਨਹੀਂ ਸੂਝਿਆ, ਤਿਸ ਕਾ ਮਰਮ ਨਾ ਜਾਣਿਆ। ਇਹ ਮੌਲਵੀ ਜੀ, ਇਸ ਤਰੀਕੇ ਨਾਲ ਰੀਤੀ ਨਾਲ ਤੂੰ ਬੜਾ ਨਪਾਕ ਪਵਿੱਤਰ ਹੋ ਰਿਹਾ, ਤੈਨੂੰ ਪਾਕ ਜਿਹੜਾ ਪਵਿੱਤਰ ਰੂਪ ਪਰਮੇਸ਼ਰ ਸੀ ਉਹ ਤਾਂ ਸੂਝਿਆ, ਉਹ ਤਾਂ ਸਾਖਤ ਪ੍ਰਗਟ ਹੋਇਆ ਹੀ ਨਹੀਂ, ਕਿਉਂਕਿ ਦਇਆ ਧਰਮ ਸਤ ਸੰਤੋਖ ਧੀਰਜ ਵਿਵੇਕ ਆਦਿਕ ਜਿਹੜੇ ਸ਼ੁਭ ਗੁਣ ਸੀ ਸਾਧਨਾ ਦੁਆਰਾ ਤੈਨ ਉਹਨਾਂ ਦੀ ਪ੍ਰਾਪਤੀ ਦਾ ਭੇਦ ਜਾਣਿਆ ਹੀ ਨਹੀਂ। ਕਹਿ ਕਬੀਰ ਪਿਸ ਅਤੇ ਚੂਕਾ ਜੋ ਜੁਗ ਸੋ ਮਨ ਮੰਨਿਆ। ਕਬੀਰ ਸਾਹਿਬ ਫਰਮਾਉਂਦੇ, ਇਹ ਮੌਲਵੀ ਜੀ, ਇਸ ਰੀਤੀ ਦੇ ਕਾਰਨ ਨਾਲ ਤੂੰ ਪੇਸਤ ਸਵਰਗ ਵਿੱਚ ਜਾਣ ਤੋਂ ਤਾਂ ਚੂਕਾ ਚੁੱਕ ਗਿਆ, ਭੁੱਲ ਗਿਆ, ਰਹਿ ਗਿਆ, ਔਰ ਦੋਜਕ ਨਰਕਾਂ ਵਿੱਚ ਜਾਣ ਨਾਲ ਤੇਰਾ ਮਨ ਮੰਨਿਆ ਗਿਆ। ਕੰਮ ਤਾਂ ਤੂੰ ਨਰਕਾਂ ਵਾਲੇ ਕਰ ਰਿਹਾ ਅਤੇ ਬਾਹਰੋਂ ਕਿਰਿਆ ਦਿਖਾ ਰਿਹਾ ਲੋਕਾਂ ਨੂੰ। ਇਸ ਤਰ੍ਹਾਂ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪਰਮੇਸ਼ੁਰ ਦੀ ਪ੍ਰਾਪਤੀ ਤਾਂ ਫਿਰ ਹਿਰਦੇ ਦੀ ਸ਼ੁੱਧੀ ਨਾਲ ਵਿਕਾਰਾਂ ਦੇ ਤਿਆਗ ਕਰਨ